ਰੱਖਦਿਆਂ ਹੋਇਆਂ ਉੱਠ ਕੇ ਗੱਲ ਪੱਲਾ ਪਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਿਤਾ ਜੀ, ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜੀ, ਆਪ ਜੀ ਆਗਿਆ ਦੇਵੋ। ਇਹ ਢੰਗ ਹੈ ਬੇਨਤੀ ਕਰਨ ਦਾ, ਇੱਕ ਨੀ ਫੜਾਕੜੇ ਨੂੰ ਸੋਟਾ ਮਾਰ ਦੇਣਾ, ਗੱਲ ਕਹਿ ਦੇਣੀ ਹੈ। ਸਤਿਗੁਰੂ ਜੀ ਕਹਿੰਦੇ ਬਾਬਾ ਜੀ ਤੁਸੀਂ ਸਤਿਕਾਰ ਜੋ ਤੇ ਬਜ਼ੁਰਗ ਹੋ, ਬੈਠੇ ਹੀ ਕਹਿ ਦੇਣਾ ਸੀ, ਉੱਠਣ ਦੀ ਕੀ ਲੋੜ ਸੀ। ਨਹੀਂ ਸਤਿਗੁਰੂ ਪਿਤਾ ਜੀ, ਉੱਠ ਕੇ ਬੇਨਤੀ ਕਰਨ ਵਾਲੇ ਬੈਠਿਆ ਸਰਦਾ ਨੇ, ਚੰਗਾ ਦੱਸੋ ਕੀ ਕਹਿੰਦੇ ਹੋ, ਫਰਮਾਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਹੋਰ ਜਿੰਨੇ ਵੀ ਕਾਰਜ ਹਨ, ਵਿਆਹ ਸ਼ਾਦੀਆਂ ਦੇ, ਹੋਰ ਸਾਰੇ ਦੁਨਿਆਵੀ ਵਿਹਾਰ, ਆਪ ਜੀ ਨੇ ਗੁਰਮਤ ਦੁਆਰਾ ਸਾਨੂੰ ਸਿੱਖਿਆ ਦਿੱਤੀ ਹੈ, ਜੇ ਮ੍ਰਿਤਕ ਕੋਈ ਵਿਹਾਰ ਹੈ ਤੇ ਉਹ ਵੀ ਗੁਰਮਤ ਦੁਆਰਾ ਰਾਣੀਆਂ ਦਾ ਪਾਠ ਕਰਕੇ, ਜੇ ਵਿਆਹ ਸ਼ਾਦੀ ਦਾ ਕਾਰਜ ਲਾਵਾਂ ਪੜ੍ਹ ਕੇ, ਜਾਂ ਵਿਆਹ ਹੋਵਾਂ ਮੇਰੇ ਬਾਬ ਦਾ ਆਖ ਸ਼ਬਦ ਪੜ੍ਹ ਕੇ, ਸੋ ਸਾਜਨ ਆਏ ਬੁੱਢੇ ਘਰ ਮਾਹੇ, ਤੇ ਕੁਰਮਾਈ ਆਣ ਦੇ ਟਾਈਮ ਤੇ ਸਾਰੇ ਸ਼ਬਦ ਹੋਰ ਜੋ ਖੁਸ਼ੀਆਂ ਵਾਲੇ ਹਨ। ਇਹ ਬਖਸ਼ਿਸ਼ ਕੀਤੀ ਹੈ ਸਤਿਗੁਰੂ ਗਰੀਬ ਨਿਵਾਜ ਕਿ ਅਸੀਂ ਸੰਗਰਾਂਦ ਦੇ ਦਿਨ ਮਹੀਨੇ ਦਾ ਉਪਦੇਸ਼ ਸੁਣਨ ਵਾਸਤੇ ਇਹਨਾਂ ਬਾਹਮਣਾ ਲੋਕਾਂ ਮਗਰ, ਪੰਥ ਲੋਕਾਂ ਮਗਰ ਤੁਰੇ ਫਿਰਾਂਗੇ। ਸਾਡੇ ਤੇ ਕਿਰਪਾ ਕਰੋ, ਕੀ ਪਤਾ ਮੈਨੂੰ ਕਦੋਂ ਰੁੱਖ ਤੇ ਬਹਿ ਜਾਣਾ ਚਾਹੇ ਨੇ, ਦਿਆਲਤਾ ਕਰੋ, 12 ਮਹੀਨਿਆਂ ਦੁਆਰਾ ਸਾਨੂੰ ਸਿੱਖਿਆ ਦੇਵੋ, ਬਾਣੀ ਉਚਾਰਨ ਕਰੋ। ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਸੁਖਾਰੀ ਰਾਜ ਵਿੱਚ 12 ਮਹਾਂ ਉਚਾਰਨ ਕੀਤਾ ਹੈ, ਸਤਿਗੁਰੂ ਗਰੀਬ ਨਿਵਾਜ ਜੀ ਜੋ ਪਹਿਲੇ ਸਰੂਪ ਵਿੱਚ ਆਪਣੀ ਬਾਣੀ ਉਚਾਰੀ ਹੈ, ਉਸਦਾ ਬੜਾ ਭਾਰੀ ਬੁੱਝ ਭੇਦ ਹੈ। ਹਰ ਇੱਕ ਉਸ ਗੁਰਬਾਣੀ ਦੇ ਬੁੱਝ ਭੇਦ ਨੂੰ ਅਰਥ ਨੂੰ ਸਮਝ ਨਹੀਂ ਸਕਦਾ, ਕੋਈ ਪੜ੍ਹਿਆ ਲਿਖਿਆ ਜਾਣ ਸਕੇਗਾ। ਸ੍ਰੇਸ਼ਟ ਬੁੱਧੀ ਵਾਲਾ ਕਲਯੁਗੀ ਜੀ ਮਲੀਨ ਬੁੱਧ ਵਾਲੇ ਹਨ, ਐਸੀ ਕਿਰਪਾ ਕਰੋ, ਸਖੈਰ ਬਾਣੀ ਉਚਾਰਨ ਕਰੋ, ਜਿਸਦੇ ਸਾਹਮਣੇ ਮਾਸਟਰ ਦੇ ਅਰਥਾਂ ਦੀ ਸਮਝ ਲੱਗ ਜਾਵੇ। ਜਦੋਂ ਇਹ ਪਿਆਰ ਦੇ ਨਾਲ ਸਾਰੇ ਨੇ ਭਲੇ ਵਾਲੀ ਗੱਲ ਕਹੀ, ਤਾਂ ਉਸ ਵੇਲੇ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਦੀ ਬੇਨਤੀ, ਸਤਿਗੁਰੂ ਗਰੀਬ ਨਿਵਾਜ ਨੇ ਮੰਜੀ ਸਾਹਿਬ ਅਸਥਾਨ ਤੇ ਪਵਿੱਤਰ 12 ਮਹਾਂ ਪਿਆਰ ਉਪਚਾਰਨ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਚੋ ਜੀ ਪ੍ਰੀਤਮ ਜੀ ਨੇ ਪਹਿਲਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤਰੀਕਾ ਦੱਸਿਆ ਕਿ ਕਿਰਤ ਕਰਨ ਤੇ ਵੀ ਸ਼ੇਰੇ ਕਾ ਕਿਰਪਾ ਮਿਲੋ ਰਾਮ, ਤੇ ਬੇਨਤੀ ਕਰਨੀ ਹੈ ਜੋਦਰੀ ਕਰਨ ਦਾ ਢੰਗ ਹੈ। ਸੋ ਅੱਗੇ ਚੇਤ ਦੇ ਮਹੀਨੇ ਦੁਆਰਾ ਬਚਨ ਕਹੇ, ਚੇਤ ਗੋਬਿੰਦ ਆਰਾਧਿਆ ਹੋ ਆਨੰਦ ਕਰ। ਸੋ ਚੇਤਰ ਦੇ ਮਹੀਨੇ ਦੁਆਰਾ ਮਾਰਕੇ ਪਰਮੇਸ਼ਰ ਨੂੰ ਬਹੁਤਾ ਯਾਦ ਕਰੀਏ ਤੇ ਬਹੁਤਾ ਆਨੰਦ ਪ੍ਰਾਪਤ ਹੋਵੇਗਾ। ਸਮਾਪਤੀ ਦੀ ਪੰਜ ਕਿਸ਼ਕਿਆ, ਚੇਤ ਮਰਵਾਏ ਸੋ ਪ੍ਰਭੂ ਇਸਕਾ ਪਾਜ ਲੱਗਾ। ਜਿਹੜਾ ਚੇਤ ਦੇ ਮਹੀਨੇ ਦੁਆਰਾ ਸਾਨੂੰ ਪ੍ਰਭੂ ਨਾਲ ਮੁਰਾਦ ਵਿੱਚ ਰਚਾਨੀ ਲੱਗਦੇ ਹਾਂ, ਇਹ ਤਰੀਕਾ ਹੈ ਬੇਨਤੀ ਦਾ। ਦੂਜੇ ਤੀਜੀ ਪੌੜੀ ਵਿੱਚ ਦੂਜੇ ਮਹੀਨੇ ਦਾ ਕਥਨ ਕਰਦਿਆਂ ਵਪਾਰਕ ਜੀਵਨਤਾ ਵਾਢੀ ਹੈ। ਸੋ ਗੁਰੂ ਕੇ ਪਿਆਰੇ ਧੀਰ ਦਾ ਕਥਨ ਕੀਤਾ ਹੈ, ਉਹਨਾਂ ਨੂੰ ਕਿਵੇਂ ਧੀਰ ਜਾਵੇ ਜਿਹਨਾਂ ਦਾ ਪਰਮੇਸ਼ਰ ਨਾਲ ਵਿਛੋੜਾ ਪੈ ਚੁੱਕਾ ਹੈ। ਸਮਾਪਤੀ ਦੀ ਪੰਕਤੀ ਚ ਬਚਨ ਕਹੇ, ਵਪਾਰ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ, ਜੇ ਹਰੀ ਪਰਮੇਸ਼ਰ ਦੇ ਸੰਤ ਮਿਲ ਪੈਣ ਤੇ ਤਾਂ ਸੋਮ ਨੀਕ ਤੇ ਵਪਾਰਕ ਦਾ ਮਹੀਨਾ ਹੈ। ਅੱਗੇ ਹਰ ਜੇਤ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਵੰਨ ਜੇਠ ਕਹੀਦਾ ਵੱਡੇ ਨੂੰ। ਸੋ ਜਿਵੇਂ ਜੇਠ ਤੋਂ ਸਾਰੇ ਸਤਿਕਾਰ ਕਰਦੇ ਹਨ, ਇਸੇ ਤਰ੍ਹਾਂ ਉਸ ਪਰਮੇਸ਼ਰ ਜੇਠ ਜੋ ਸਾਰਿਆਂ ਤੋਂ ਵੱਡਾ, ਉਸ ਨਾਲ ਜੁੜਨਾ ਚਾਹੀਦਾ ਹੈ, ਲੋੜੀਏ ਚਾਹੀਏ, ਜਿਸ ਅੱਗੇ ਨਿਮਣਾ ਬਣਦਾ ਤੇ ਸਾਰੇ ਨੂੰ ਸਤਿਕਾਰ ਕਰਦੇ ਹਨ। ਸਮਾਪਤੀ ਪੰਕਤੀ ਵਿੱਚ ਬਚਨ ਕਹੇ, ਹਰ ਜੇਠ ਰੰਗੀਲਾ ਤੇ ਸਨੀ ਜਿਸਕਾ ਭਾਰ ਮਥਨ, ਜਿਹਨਾਂ ਦੇ ਮੱਥੇ ਤੇ ਲੇਖ ਪ੍ਰਾਪਤੀ ਦਾ ਹੈ, ਉਹਨਾਂ ਨੂੰ ਜੇਠ ਦਾ ਮਹੀਨਾ ਰੰਗੀਲਾ ਰੰਗ ਦੇ ਸਹਿ ਸੋਭ ਨੀਤ ਆਨੰਦ ਦੇਣ ਵਾਲਾ ਹੈ। ਅੱਗੇ ਕਹਿੰਦੇ ਹਨ, ਆਕਾਸ਼ ਪੰਗਾ ਤਿਸ ਲੱਗਾ ਹਰ ਨਾ ਹੋਣਾ ਜਿੰਨਾ ਪਾਸ, ਹਾਰ ਦਾ ਮਹੀਨਾ ਉਹਨਾਂ ਨੂੰ ਦੁਖਦਾਈ ਤਪਸ਼ ਵਾਲਾ ਪ੍ਰਤੀਤ ਹੈ, ਜਿਹਨਾਂ ਨੂੰ ਅਕਾਲ ਪੁਰਖ ਨਾ ਪਤੀ ਦੇ ਨਾਲ ਪਿਆਰ ਨਹੀਂ। ਸਮਾਪਤੀ ਦੀ ਪੰਕਤੀ ਮਹਾਰਾਜ ਕਹਿੰਦੇ ਹਨ, ਆਕਾਸ਼ ਹੁੰਦਾ ਤਿਸ ਲੱਗਾ ਜਿਸ ਮਨ ਹਰ ਚੰਨ ਨਿਵਾਸ, ਹਾਰ ਦਾ ਮਹੀਨਾ ਉਹਨਾਂ ਵਾਸਤੇ ਸੋਭ ਨੀਕ ਹੈ, ਜਿਹਨਾਂ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ। ਅੱਗੇ ਮਹਾਰਾਜ ਕਹਿੰਦੇ, ਸਾਵਣ ਸਰਤੀ ਕਾਮਣੀ ਚਰਨ ਕਮਲ ਸਿਓ ਪਿਆਰ, ਸਾਵਣ ਦੇ ਮਹੀਨੇ ਦੁਆਰਾ ਅਰੂਪ ਕਰਨ ਕਾਰ ਦੁਆਰਾ ਕਥਨ ਕੀਤਾ ਕਿ ਸਾਵਣ ਦਾ ਮਹੀਨਾ ਉਹਨਾਂ ਇਸਤਰੀਆਂ ਵਾਸਤੇ ਸੋਭਨੀਕ ਹੈ, ਜਿਹਨਾਂ ਇਸਤਰੀਆਂ ਬੀਬੀਆਂ ਦਾ ਆਪਣੇ ਪਤੀ ਦੇ ਚਰਨਾਂ ਵਿੱਚ ਪਿਆਰ ਹੈ, ਸਤਿਕਾਰ ਹੈ, ਮਨ ਚ ਭਾਵਨਾ ਹੈ। ਤੇ ਇਸ ਸ਼ਬਦ ਦੇ ਅਰਥ ਕੋਈ ਮਹਾਂਪੁਰਖਾਂ ਨੇ ਕੀਤੇ ਸਨ, ਇਸੇ ਗੁਰੂ ਕੇ ਪਿਆਰੇ ਪੁਰਖ ਦੇ ਧਾਰੀਆਂ ਦਾ ਖੰਡਨ ਵੀ ਕੀਤਾ ਸੀ, ਜਿਵੇਂ ਆ ਬਾਣ ਵਿੱਚ ਬਚਨ ਆਉਂਦੇ, ਕੱਲ ਵੀ ਬੇਨਤੀ ਕੀਤੀ ਸੀ, ਸੱਸੇ ਸੱਜਣ ਸੱਤ ਪਿਆਰੇ ਬਚਨ ਆਉਂਦੇ ਹੈ, ਉਹਨਾਂ ਲੋਕਾਂ ਨੇ ਆਰਤੀ ਗੁਰਬਾਣੀ ਦੇ ਆਰੰਭ ਕਰ ਦਿੱਤੇ ਇੱਥੋਂ ਕਿ ਜਿਹੜੇ ਪਿਆਰੇ ਸੱਜਣ ਸੰਤ ਹੈ ਨਾ, ਪਰਮੇਸ਼ੁਰ ਜਿਹੜੇ ਸਰਸੇ ਚ ਪੈਦਾ ਹੋਇਆ, ਸਰਸੇ ਸੱਜਣ ਸੱਤ ਪਿਆਰੇ, ਜਿਹੜੇ ਪਿਆਰੇ ਸੱਜਣ ਸੰਤ ਹੈ ਉਹ ਵੀ ਸਰਸੇ ਚ ਪੈਦਾ ਹੋ ਗਏ ਤੇ ਗੁਰੂ ਦੇ ਪਿਆਰੇ ਸੰਤਰੀਆਂ ਕਿੱਥੇ ਜੰਮੀਆਂ ਦੇ ਘਰਾਂ ਵਾਲੀਆਂ ਸਾਰੇ ਸੰਤ ਤਕਵਾਏ ਹੈ ਨਹੀਂ ਕਈ ਵਿਆਹ ਵੀ ਹੈ ਉਹ ਕਿੱਥੋਂ ਜੰਮ ਪਈਆਂ ਉਹ ਕਿਹੜੇ ਸ਼ਹਿਰ ਚ ਜੰਮੀਆਂ ਸਰਸੀ ਸ਼ਹਿਰ ਤਾਂ ਹੈ ਕੋਈ ਨੀ ਫਿਰ ਅਗੇ ਆਹ ਪੰਕਤੀ ਪੜ੍ਹ ਕੇ ਅਰਥ ਕਰਦੇ ਆ ਸਾਵਣ ਸਰਸੀ ਕਾਮਣੀ ਸਰਸੀ ਦਾ ਸ਼ਹਿਰ ਹੀ ਕੋਈ ਨੀ ਤੇ ਜੇ ਭਲਾ ਉਹਨਾਂ ਲੋਕਾਂ ਦੇ ਮਤ ਅਨੁਸਾਰ ਮੰਨਿਆ ਵੀ ਜਾਵੇ ਸਰਸੇ ਚ ਪੈਦਾ ਹੋ ਗਏ ਸੰਤ ਤੇ ਸਰਸੀ ਸ਼ਹਿਰ ਚ ਪੈਦਾ ਹੋ ਗਈਆਂ ਸੰਤਰੀਆਂ ਤੇ ਬਾਕੀ ਜਿਹੜੇ ਸ਼ਹਿਰ ਚ ਨਗਰ ਹੋਰ ਵਾਸਤੇ ਉਹਦਾ ਸਾਰੇ ਦਾ ਚੋਰੀ ਹੋਏਗਾ ਡਾਕੂ ਹੋਏ ਠਾਕੀ ਹੋਏ ਉਹਨਾਂ ਵਿੱਚ ਤਾਂ ਕੋਈ ਬੰਦਗੀ ਕਰਨ ਵਾਲਾ ਨਹੀਂ ਹੋ ਸਕਦਾ ਸੋ ਅਰਥੇ ਦੇ ਹਨ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਸਾਵਣ ਦੇ ਮਹੀਨੇ ਦੁਆਰਾ ਉਹ ਜਗਿਆਸੂ ਰੂਪ ਕਾਮਣ ਇਸਤਰੀ ਸਾਥੀ ਸਹਿਤ ਰਸੀ ਰਾਸੇ ਹੋ ਗਏ ਜਿਹਨਾਂ ਦਾ ਕਮਲ ਸਰੀਖੇ ਚਰਨ ਦੇ ਸਾਥ ਪਿਆਰ ਹੈ ਚਰਨ ਦਾ ਬੜਾ ਰੌਲਾ ਭਾਰੇ ਕੋਈ ਕਹਿੰਦਾ ਮੇਰੇ ਚਰਨ ਮਿੱਠੇ ਆ ਦੂਜਾ ਕਹਿੰਦਾ ਵੀ ਮੇਰੇ ਧੋਤੇ ਪੀਵੋ ਮੈਂ ਭਾਰ ਤਾੜਾ ਕਰਾਂਗਾ ਭਾਈ ਕਲੀ ਇੱਕ ਹੋਇਆ ਉਹਨਾਂ ਨਿਹਾਲ ਸਿੰਘ ਦੀ ਗੁਰਮੁਖਾਂ ਦਾ ਨਾਮ ਹੈ ਕਲਗੀ ਧਰ ਸੱਚੇ ਪਾਤਸ਼ਾਹ ਪੈਰ ਵਿੱਚ ਬਹੁਤ ਜਾ ਕਵੀਆਂ ਵਿੱਚੋਂ ਉਹ ਪਿਆਰੇ ਹੋਏ ਹੈ ਉਹਨਾਂ ਨੇ ਕਲਗੀ ਧਰ ਦੇ ਚਰਨਾਂ ਦੀ ਪੁਸਤਕ ਕਰਦਿਆਂ ਹੋਇਆ ਆਪਣੀ ਰਚਨਾ ਚ ਦਰਜ ਕੀਤਾ ਜਾ ਰਿਹਾ ਹੈ ਉਹ ਕਹਿੰਦਾ ਜੋਈ ਪਾਦ ਜੋਈ ਪਾਦ ਲਕਸ਼ਮੀ ਚਰਤਮੰਜ ਦੀਨਾ ਨਾਥ ਜੋਈ ਪਾਦ ਨਾਗੇ ਦੌਰੇ ਗੜ ਹਿੱਤ ਹੇਰੇ ਹੈ ਜੋਈ ਪਾਦ ਗੋਤਮੁਖੀ ਨਾਥ ਤੋਂ ਸੁਗਧ ਪਏ ਜੋਈ ਪਾਦ ਨੀਤੀ ਕੇ ਪਾਛੇ ਪਏ ਚੇਰੇ ਹੈ ਜੋਈ ਪਾਦ ਰਿਸ਼ੀ ਮੁਨੀ ਸਾਹਿਬ ਸੇਵਤ ਹੈ ਜੋਈ ਪਾਦ ਕਾਜੀ ਨੇ ਪੱਤਰ ਕਰ ਫੇਰੇ ਹੈ ਸਾਹਿਬ ਮਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਖੋਜ ਖੋਜ ਦੇਖੇ ਸੋਈ ਪਾਦ ਤੇਰੇ ਹੈ ਤੇ ਗੁਰੂ ਕੇ ਪਿਆਰੋ ਆਪਣਾ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ ਕਹਿੰਦੇ ਜੋਈ ਪਾਦ ਲਕਸ਼ਮੀ ਚਰਤਮੰਜ ਦੀਨਾ ਨਾਥ ਹੇ ਦੀਨਾ ਦੇ ਨਾਥ ਮਾਲਕ ਜੋਈ ਜਿਹੜੇ ਪਾਦ ਚਰਨਾਂ ਨੂੰ ਲਕਸ਼ਮੀ ਮਾਇਆ ਘੱਟਦੀ ਹੈ ਤੇ ਜੋਈ ਪਾਦ ਨਾਗੇ ਦੌਰੇ ਗੜ ਹਿੱਤ ਹੀਰੇ ਹੈ ਜਦੋਂ ਹਰੀਹਰ ਖੇਤਰ ਇਤਿਹਾਸ ਨੂੰ ਪਕੜਦਾ ਪੰਨਵੇ ਨੇ ਉਹ ਫੁੱਲ ਸੁੰਡ ਵਿੱਚ ਲੈ ਕੇ ਪਰਾ ਬਾਣੀ ਦੁਆਰਾ ਅਰਦਾਸ ਕੀਤੀ ਕਿ ਮੇਰੀ ਰੱਖਿਆ ਕਰੋ ਤਾਂ ਪਰਿਵਾਰ ਨੇ ਸੁਦਰਸ਼ਨ ਚੱਕਰ ਲੈ ਕੇ ਉਹ ਚਲਾ ਕੇ ਤੇ ਤੰਦਵੇ ਦੀਆਂ ਤਾਰਾਂ ਕੱਟ ਕੇ ਹਰੀਹਰ ਖੇਤਰ ਦੇ ਵਿੱਚੋਂ ਹਾਥੀ ਨੂੰ ਮਿਟਾ ਲਿਆ ਉਹਦਾ ਇੱਥੇ ਪਿਆਰੇ ਨੇ ਕਥਨ ਕੀਤਾ ਕਿ ਜੋਈ ਪਾਦ ਨਾਗੇ ਦੌਰੇ ਗੜ ਹਿੱਤ ਹੀਰੇ ਹੈ ਗਾਜ ਦੇ ਹਿੱਤ ਵਾਸਤੇ ਉਹਦੀ ਰੱਖਿਆ ਵਾਸਤੇ ਦੌੜੀ ਦੇ ਵੇਖੇ ਸੀ ਤੂੰ ਚੱਲ ਕੇ ਆਇਓ ਨੰਗੇ ਜੁੱਤੀ ਵੀ ਨੀ ਪਾਈ ਇੰਨੀ ਕਾਲੀ ਕੀਤੀ ਹੈ ਕਿਰਪਾ ਕੀਤੀ ਸੀ ਇਸੇ ਤਰ੍ਹਾਂ ਹਿੰਦੁਸਤਾਨ ਰੂਪ ਇੱਕ ਹਾਥੀ ਹੈ ਫਿਰ ਉਹ ਆਰੰਭ ਦੇ ਰੂਪੀ ਤਨਵਾ ਜਦੋਂ ਆਪਣੀਆਂ ਸੋ ਗੁਰੂ ਕੇ ਪਿਆਰੇ ਸ਼ਰਾ ਰੂਪੀ ਤਾਰਾ ਪਾ ਕੇ ਮਰਬ ਰੂਪੀ ਨਦੀ ਵਿੱਚ ਡੋਬਣਾ ਚਾਹਿਆ ਤਾਂ ਉਸ ਵੇਲੇ ਹਿੰਦੁਸਤਾਨ ਰੂਪ ਹਾਥੀ ਨੇ ਪ੍ਰੇਮ ਰੂਪੀ ਫੁੱਲ ਲੈ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਜਾ ਕੇ ਅਰਪਣ ਕੀਤਾ ਕਲਗੀ ਧਰ ਦਸ਼ਮੇਸ਼ ਪਿਤਾ ਜੀ ਨੇ ਭਗਵਾਨ ਭਗਵੰਤ ਰੂਪ ਹੋ ਕੇ ਸੁਦਰਸ਼ਨ ਚੱਕਰ ਦੇ ਸਾਥ ਥਾਂ ਤੀਰ ਚਲਾ ਕਰਕੇ ਤੇ ਔਰੰਗਜ਼ੇਬ ਰੂਪੀ ਸੰਗਲੇ ਦੀਆਂ ਸ਼ਰਾ ਰੂਪੀ ਤਾਰਾ ਕੱਟ ਕੇ ਹਿੰਦੁਸਤਾਨ ਰੂਪ ਹਾਥੀ ਨੂੰ ਮੁਸਲਮਾਨੀ ਮਰੂ ਰੂਪੀ ਨਦੀ ਵਿੱਚੋਂ ਡੁੱਬਣ ਤੋਂ ਬਚਾ ਕੇ ਗੁਰੂ ਕੇ ਪਿਆਰੋ ਕਿਨਾਰੇ ਤੇ ਕਲਕਾ ਸੁਤੰਤਰ ਕਰ ਦਿੱਤਾ ਆਪਣੇ ਘਰ ਵਿੱਚ ਇਹਨਾਂ ਨੂੰ ਇੱਜ਼ਤ ਕਰ ਦਿੱਤਾ ਐਸੀ ਕਿਰਪਾ ਕੀਤੀ।